ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਿਸ ਹੋਂ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੇ, ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੋ ਰਲਸੇ, ਨਿਰਭਾਉ ਨਿਰੰਕਾਰ ਭਾਵ ਖੰਡਨ, ਸਭ ਸੁਖ ਨਵ ਨਿਧ ਦੇਸੇ, ਕਿਸ ਹੋਂ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੇ, ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੋ ਰਲਸੇ, ਨਿਰਭਾਉ ਨਿਰੰਕਾਰ ਭਾਵ ਖੰਡਨ, ਸਭ ਸੁਖ ਨਵ ਨਿਧ ਦੇਸੇ, ਹਰ ਜੀਉ ਤੇਰੀ ਦਾਤੀ ਰਾਜਾ, ਮਾਨਸ ਬਪੜਾ ਕਿਆ ਸਾ ਲਾਹੇ, ਕਿਆ ਤਿਸ ਕਾ ਮੋਹਤਾਜਾ, ਰਹਾਉ ਜਿਨ ਹਰ ਧਿਆਇਆ, ਸਭ ਕਿਛ ਤਿਸ ਕਾ, ਤਿਸ ਕੀ ਭੂਖ ਗਵਾਏ, ਐਸਾ ਧਨ ਦੀਆ ਸੁਖ ਦਾਤੈ, ਨਿਖੁੱਟ ਨ ਕਬਹੀ ਜਾਏ, ਅਨਦ ਭਇਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਲਾਈ, ਮਨ ਨਾਮ ਜਪ ਨਾਮ ਆਰਾਧ, ਆਨੰਦਿਨ ਨਾਮ ਵਖਾਣੀ, ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੁਕੀ ਕਾਣ ਜਮਾਣੀ, ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ, ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ, ਸਭ ਕਿਛ ਤੇਰਾ, ਸਭ ਕਿਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ, ਰਾਖ ਲਿਓ ਨਾਨਕ ਜਨ ਤੁਮਰਾ, ਜੋ ਪਿਤਾ ਪੂਤ ਕਿਰਪਾਲਾ, कीमत कौन करे प्रभ तेरी। तू सर्व जियां दयाला, सब किछ कीता तेरा वरत है। क्या हम बाल गोपाला, रख ले हो नानक जन तुमरा। जो पिता पूत कृपाला।
वाहेगुरु जी का खालसा, वाहेगुरु जी की फतेह। गुरु रूप गुरु की साध जी नवाजी, गुरु स्वरूप गुरु खालसा सतसंग जी। शहीदां दे सरताज सतगुरु अर्जन दे सच्चे पातशाह साडे ते कृपा करके सानू सावधान करदे, गुरु के सिखा मंगतियां दा मंगता ना बन। दूसरा बचन पातशाह ने यह कहा, तैनू परिपूर्ण परमात्मा ने इनियां दातां दित्तियां, जदों भी तू गल करदा कहिंदा मेरे कोल ऐ है नहीं, मेरे कोल ऐ है नहीं। उन्हें तैनू इन्ना कुछ दिता है, गिला करन दी बजाय कदे धन्नवाद भी करिया कर। आपां जन्ने बैठे हाँ, भावें किसी कोल करोड़ों की भी संपत्ति होवे, आपां जदों भी कितें गल करदे हां आपां कहिंदे जी सानू आ नहीं दिता रब ने, ते जिन्ना कुछ दिता है कदे उहदे वास्ते भी शुकराना करिया करिए कि वाहिगुरू तेरा धन्नवाद। तीसरी गल पातशाह ने यह कही है कि यह अवस्था बननी खेड नहीं, यह उस मनुख की अवस्था बन सकती है जिन्ना मन करके नाम नू जपया है, उहदी आराधना कीती है और अपने आप नू नमाणे ते नताणे समझदे ने। ये मनुख उहो ही कह सकता है जिहदी अवस्था मानसिक इस तौर पर बन जाए। इस पक्ष नू जिवें सतगुरु पातशाह ने उजागर किया है आपां विचार करनी है। पर नाल एक मैं लफ्ज़ कहा शहीदां दे सरताज, मैनू किसी गुरमुख प्यारे ने फोन किया बाहरों, ज्ञानी जी मैं ग्रंथी सिंह हाँ, तो मैनू किसी प्रेमी ने पूछा भी भाई तुसीं कहिंदे जे गुरु अर्जन देव शहीदां दे सरताज ने, तो शहीद तां सुकरात भी होए, ईसा जी भी नहीं होए, शमश तबरेज भी होया, मनसूर भी होया, लेकिन तुसीं गुरु अर्जन देव सच्चे पातशाह नूं सरताज क्यों कहिंदे हो? ये गुरमुखो आपां भी कहिंदे आ, ते आपां नूं जे कोई सवाल करे ते आपां उहदा जवाब की देना है? शहीद मनसूर जी भी होए ने, शहीद समत तबरेज भी होया, शहीद सुकरात जी भी होए ने, शहीद ईसा जी भी ने, पर फर्क केवल इन्ना है गुरु अर्जन देव सच्चे पातशाह ने तत्ती तवी ते बैठ के आख्या तेरा किया मीठा लागे। मनना तो सारिआं नूं पैंदा है पर आपां मिठा करके नहीं मनदे। मिठा करके मनन दी गल सतगुरु अर्जन देव सच्चे पातशाह ने कही, तो आपां तां कहिंदे शहीदां दे सरताज। ਉਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਇਥ, ਸ਼ਾਂਤੀ ਦੇ ਪੁੰਜ, ਜਿਵੇਂ ਇਸ ਪਾਵਨ ਸ਼ਬਦ ਵਿੱਚ ਕਿਰਪਾ ਕਰਨਗੇ, ਸਿਲਸਿਲੇਵਾਰ ਸਰਵਣ ਕਰੋ ਅਤੇ ਮਨ ਦੀ ਇਕਾਗਰਤਾ ਲਈ ਉਪਰਾਲਾ ਕਰੀਏ। ਸਾਰੇ ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ।
ਰਾਗਾਂ ਦੇ ਮੁਤਾਬਕ ਸੋਰਠ ਰਾਗ ਨਹੀਂ ਹੈ। ਜਦੋਂ ਵੀ ਰਾਗੀ ਸਿੰਘਾਂ ਵੀਰਾਂ ਨੇ ਇਹਦਾ ਕੀਰਤਨ ਕਰਨਾ ਹੈ, ਉਹਨਾਂ ਨੂੰ ਹਦਾਇਤ ਹੈ ਭਾਈ ਤੁਸੀਂ ਪਹਿਲੇ ਘਰ ਸੁਰਤਾਲ ਵਿੱਚ ਇਹਦਾ ਕੀਰਤਨ ਕਰਨਾ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ 17 ਘਰਾਂ ਦਾ ਜ਼ਿਕਰ ਹੈ, 17 ਘਰਾਂ ਦਾ। ਇਹਦਾ ਅੰਤਰੀਵ ਅਰਥ ਸਾਡੇ ਸੰਪਰਦਾਇ ਬਜ਼ੁਰਗ ਗਿਆਨੀਆਂ ਨੇ ਕੀਤਾ ਹੈ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਪ੍ਰਾਣ, 16 ਮਨ ਅਤੇ 17 ਬੁੱਧੀ। ਇਹ ਤੇਰੀ ਸਫਲੀ ਹੋ ਜਾਏਗੀ ਜੇ ਤੂੰ ਗੁਰੂ ਕੇ ਘਰ ਵਿੱਚ ਰਹੇ ਤਾਂ। ਘਰ ਦੇ ਅਨੰਤ ਅਰਥ ਕੀਤੇ ਗੁਰਮੁਖਾਂ ਨੇ। ਆਪਾਂ ਰਾਤ ਨੂੰ ਸੌਣ ਲੱਗਿਆਂ, ਬਰਾਜਣ ਲੱਗਿਆਂ, ਸੋਹਲੇ ਦਾ ਪਾਠ ਕਰਦੇ, ਉੱਥੇ ਆਉਂਦਾ ਛੇ ਘਰ, ਛੇ ਗੁਰ, ਛੇ ਉਪਦੇਸ਼। ਉੱਥੇ ਘਰ ਦਾ ਅਰਥ ਹੈ ਸ਼ਾਸਤਰ, ਲੇਕਿਨ ਇੱਥੇ ਘਰ ਦਾ ਅਰਥ ਹੈ ਸੁਰਤਾਲ। ਜਦੋਂ ਵੀ ਰਾਗੀ ਸਿੰਘਾਂ ਨੇ ਇਹ ਸ਼ਬਦ ਦਾ ਕੀਰਤਨ ਕਰਨਾ ਹੈ, ਉਹਨਾਂ ਨੂੰ ਮੇਰੇ ਪਾਤਸ਼ਾਹ ਦਾਇਦ ਕਰਦੇ ਗੁਰਮੁਖੋ ਪਹਿਲੇ ਘਰ ਸੁਰਤਾਲ ਵਿੱਚ ਰਹਿਣਾ। ਅਤੇ ਤੁਕੇ ਤੋਂ ਭਾਵ ਇਹ ਸ਼ਬਦੀਆਂ ਜਿੰਨੀਆਂ ਵੀ ਪੌੜੀਆਂ ਨੇ ਉਹਦੀਆਂ 3 ਤੁਕਾਂ ਹਨ। ਇਸ ਕਰਕੇ ਸੰਕੇਤ ਦਿੱਤਾ ਹੈ ਕਿ ਇਹ ਸ਼ਬਦ 3 ਤੁਕਾਂ ਆਉਣਗੀਆਂ, ਅਥਵਾ ਬਹੁਤੇ ਹੋਣ ਕਰਕੇ, ਬਹੁ ਵਜਨ ਕਰਕੇ ਉਹਨਾਂ 3 ਤੁਕਾਂ ਲਿਖਾਉਣਾ ਕੀਤਾ।
ਇੱਕ ਓਅੰਕਾਰ,
ਪਰਮਾਤਮਾ ਇੱਕ ਹੈ, ਇਹਨੂੰ ਕਹਿੰਦੇ ਨੇ ਅਦਵੈਤ ਰੂਪੀ ਬ੍ਰਹਮ। ਜੋ ਵੀ ਗੁਰਮੁਖ ਜਨ ਇਹਦਾ ਉਚਾਰਨ ਕਰਦੇ ਨੇ ਉਹਨਾਂ ਦੀ ਰੱਖਿਆ ਕਰਦਾ ਹੈ।
ਸਤਿਗੁਰ ਪ੍ਰਸਾਦ,
ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਸ਼ੰਕਾਵਾਦੀ ਸ਼ੰਕਾ ਕਰਦਾ ਵੀ ਗਿਆਨੀ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੋਜ਼ਾਨਾ ਹੁਕਮਨਾਮੇ 'ਚ ਆਉਂਦਾ ਹੈ, ਇਹ ਛੱਡ ਦਿਆ ਕਰੋ, ਇਹਦੇ ਅਰਥਾਂ ਦੀ ਕੀ ਲੋੜ ਹੈ। ਅਸੀਂ ਇਹ ਅੰਦਾਜ਼ਾ ਲਾਉਂਦੇ ਹਾਂ ਵੀ ਤੁਹਾਨੂੰ ਹੁਕਮਨਾਮੇ ਦੇ ਅਰਥ ਨਹੀਂ ਆਉਂਦੇ, ਇਵੇਂ ਟਾਈਮ ਪਾਸ ਕਰ ਲਈ ਤੁਸੀਂ ਰੋਜ਼ਾਨਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇ ਅਰਥ ਕਰਦੇ ਹੋ। ਸ਼ੰਕਾਵਾਦੀ ਦਾ ਸ਼ੰਕਾ, ਉਹਦਾ ਜਵਾਬ ਇਹ ਗੁਰਮੁਖਾ, ਤੂੰ ਰੋਜ਼ਾਨਾ ਆਪਣੇ ਪਿਤਾ ਨੂੰ ਬਾਪੂ ਜੀ ਕਹਿਣਾ, ਅਤੇ ਕਦੇ ਇਹ ਕਿਹਾ ਵੀ ਮੈਂ ਤੈਨੂੰ ਕੱਲ੍ਹ ਵੀ ਬਾਪੂ ਕਿਹਾ ਸੀ, ਅੱਜ ਨਹੀਂ ਕਹਿਣਾ। ਤੂੰ ਰੋਜ਼ਾਨਾ ਪਾਣੀ ਪੀਂਦਾ ਅਤੇ ਰੋਟੀ ਖਾਂਦਾ ਹੈ, ਕਦੇ ਆਖਿਆ ਵੀ ਅੱਜ ਮੈਂ ਪਾਣੀ ਪੀਤਾ, ਕੱਲ੍ਹ ਪੀਤਾ ਅਤੇ ਅੱਜ ਨਹੀਂ ਪੀਣਾ। ਇਹ ਮੰਗਲ ਜਿਹੜਾ ਨਾ, ਉਹਦੀ ਵਡਿਆਈ ਹੈ ਪਰਮਾਤਮਾ ਦੀ, ਅਤੇ ਉਹਦੀ ਵਡਿਆਈ ਕਰਕੇ ਅਸੀਂ ਆਪਣੇ ਤਨ ਨੂੰ ਸਫਲਾ ਕਰਨਾ ਹੈ। ਜੇ ਸੱਚ ਪੁੱਛੋ ਤਾਂ ਮੈਨੂੰ 100 ਸਾਖੀ ਦਾ ਦ੍ਰਿਸ਼ਟਾਂਤ ਚੇਤੇ ਆ ਗਿਆ, ਉੱਥੇ ਲਿਖਿਆ ਬਕਾਇਦਾ, ਮੈਂ ਪੜ੍ਹਿਆ। ਕਲਗੀਧਰ ਪਾਤਸ਼ਾਹ ਕਹਿੰਦੇ ਵੀ ਸੰਗੋ, ਤੁਹਾਡੇ 'ਚੋਂ ਕੋਈ ਗੁਰਮੁਖ ਉੱਠੇ ਜਿਹੜਾ ਮੈਨੂੰ ਘੋੜੇ 'ਤੇ ਚੜ੍ਹਦਿਆਂ ਚੜ੍ਹਦਿਆਂ ਸਾਰੀ ਗੁਰਬਾਣੀ ਦਾ ਤਾਤਪਰ ਸੁਣਾ ਦੇ। ਜਿਹੜੇ ਕਹਿੰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੀ ਕੀ ਲੋੜ ਹੈ, ਇਹਦੇ ਰੋਜ਼ਾਨਾ ਅਰਥ ਨਾ ਕਰਿਆ ਕਰੋ। ਕੱਲ੍ਹ ਨੂੰ ਤੁਸੀਂ ਇਹ ਵੀ ਕਹੋਗੇ ਵੀ ਗਣਤੀ ਸਿੰਘ ਦਾ ਪਾਠ ਵੀ ਨਾ ਕਰੇ ਕਿਉਂਕਿ ਸਾਨੂੰ ਆਉਂਦਾ, ਇਹ ਵੀ ਆਖ ਸਕਦੇ ਹਾਂ ਆਪਾਂ ਵੀ ਭਾਈ ਸਾਹਿਬ ਜੀ ਮੈਂ ਟਾਈਮ ਵੇਸਟ ਹੁੰਦਾ, 45 ਮਿੰਟ ਦਾ ਕਥਾ ਦਾ ਟਾਈਮ ਹੈ, ਅਤੇ ਗਣਤੀ ਸਿੰਘ ਨੂੰ ਕਿਹਾ ਕਰੋ ਵੀ ਇਹ ਵੀ ਨਾ ਪਾਠ ਕਰੇ। ਭਲਿਓ ਪੁਰਸ਼ੋ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦਾ ਸਾਰਾਂਸ਼ ਹੈ, ਨਿਚੋੜ ਹੈ। ਗੁਰਦੇਵ ਕਹਿੰਦੇ ਤੁਹਾਡੇ 'ਚੋਂ ਕੋਈ ਗੁਰੂ ਕਾ ਲਾਲ ਉੱਠੇ ਜਿਹੜਾ ਸਮੁੱਚੀ ਬਾਣੀ ਸਾਨੂੰ ਘੋੜੇ 'ਤੇ ਚੜ੍ਹਦਿਆਂ ਚੜ੍ਹਦਿਆਂ ਸੁਣਾ ਦੇ। ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਵਾਲੇ ਗੁਰਸਿੱਖ ਨੇ ਗਲ 'ਚ ਪੱਲਾ ਪਾਇਆ, ਆਪਾਂ ਪਰਨਾ ਪਾ ਰਹੇ ਹਾਂ ਨਾ। ਅੱਜ ਕੱਲ੍ਹ ਸਾਡਾ ਭਾਈਚਾਰਾ ਇਹਨੂੰ ਵਾਧੂ ਸਮਝਣ ਲੱਗ ਪਿਆ, ਵਾਧੂ ਗਿਆਨੀ ਜੀ ਕਥਾ ਕਰਨ ਦੇ ਮੌਕੇ ਪਰਨਾ ਪਾਉਣਗੇ ਅਤੇ ਜਾਂਦਿਆਂ ਸਰ ਪਰਨਾ ਵਗਾ ਕੇ ਮਾਰਨਾ ਵੀ ਭਾਰ ਲੱਥਾ। ਰਾਗੀ ਸਿੰਘ ਵੀ ਵਾਜੇ ਦੇ ਨਾਲ ਹੀ ਰੱਖਦੇ ਵੀ ਜਿੰਨਾ ਕਦੋਂ ਕੀਰਤਨ ਕਰਾਂਗੇ ਉਦੋਂ ਤੈਨੂੰ ਕੱਢ ਲਾਂਗੇ, ਤੂੰ ਵਾਜੇ ਨਾਲ ਸੁਰਾਂ ਮੇਲੇ ਚੱਲ, ਸਾਨੂੰ ਭਾਰਾ ਲੱਗਦਾ ਹੈ। ਇਹ ਗਲ 'ਚ ਪਰਨਾ ਪਾਉਣਾ ਵੀ ਇੱਕ ਮਹਾਨ ਚੀਜ਼ ਹੈ। ਗਲ 'ਚ ਪੱਲਾ ਪਾ ਕੇ ਗੁਰੂ ਅੱਗੇ ਅਰਦਾਸ ਕਰਦੇ ਹਾਂ, ਪਾਤਸ਼ਾਹ ਸੀ ਤੇਰੇ ਗੁਲਾਮ, ਤੂੰ ਸਾਡਾ ਮਾਲਕ। ਗਲ 'ਚ ਪੱਲਾ ਪਾ ਕੇ ਅਰਦਾਸ ਕਰਨੀ ਇਹ ਨਿਮਰਤਾ ਦਾ ਪ੍ਰਤੀਕ ਹੈ। ਅੱਜ ਸਾਨੂੰ ਇਹ ਪਰਨਾ ਭਾਰੀ ਲੱਗਦਾ ਭਾਰੀ। ਦੂਜਾ, ਜਦੋਂ ਵੀ ਅਸੀਂ ਗੁਰੂ ਕੀ ਬਾਣੀ ਦਾ ਪਾਠ ਕਰਦੇ ਹਾਂ, ਕਥਾ ਕਰਦੇ ਹਾਂ ਤਾਂ ਸਰੀਰ ਹੈ, ਮੂੰਹ ਦੇ ਵਿੱਚੋਂ ਕਿਸੇ ਮੌਕੇ ਥੁੱਕ ਵਗ ਸਕਦੀ ਅਤੇ ਉਹਦੇ 'ਤੇ ਕੰਟਰੋਲ, ਤਾਂ ਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਤਿਕਾਰ ਕਾਇਮ ਰਹੇ। ਮਾਡਰਨ ਹੋਣਾ ਮਾੜੀ ਬਾਤ ਨਹੀਂ, ਲੇਕਿਨ ਮੂਲ ਨਾਲੋਂ ਟੁੱਟੀਏ ਨਾ ਆਪਾਂ। ਗਲ 'ਚ ਪੱਲਾ ਪਾ ਕੇ ਅਰਦਾਸ ਕਰਨੀ, ਪਾਤਸ਼ਾਹ ਮੈਂ ਤੇਰਾ ਗੁਲਾਮ ਹਾਂ। ਕਹੋ ਕਬੀਰ, ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ, ਇਹ ਤੇਰੀ ਮਰਜ਼ੀ ਵੀ ਤੂੰ ਮੈਨੂੰ ਜਿੰਦਾ ਰੱਖਣਾ, ਤੂੰ ਮੈਨੂੰ ਮਾਰਨਾ, ਤੇਰੀ ਮੌਜ ਹੈ, ਲੇਕਿਨ ਮੈਂ ਤੇਰਾ ਗੁਲਾਮ ਹਾਂ। ਗੁਰੂ ਕੇ ਪਿਆਰੇ ਨੇ ਗਲ 'ਚ ਪੱਲਾ ਪਾਇਆ, ਪਾਤਸ਼ਾਹ ਘੋੜੇ ਦੇ ਰਕਾਬ 'ਤੇ ਚਰਨ ਰੱਖਣ ਲੱਗੇ। ਉਹ ਸਿੰਘ ਨੇ ਆਖਿਆ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਲਗੀਧਰ ਪਾਤਸ਼ਾਹ ਨੇ ਘੁੱਟ ਕੇ ਜੱਫੀ ਪਾ ਲਈ, ਕਹਿੰਦੇ ਸਿੰਘਾ ਤੂੰ ਗੁਰਮਤਿ ਨੂੰ ਸਮਝ ਲਿਆ। ਇਸ ਪ੍ਰਕਾਰ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਦਾ ਨਿਚੋੜ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ। ਪਰਮਾਤਮਾ ਇੱਕ, ਉਹਦੇ ਅੰਦਰ ਕਿਸੇ ਪ੍ਰਕਾਰ ਦੀ ਦਵਾਇਤ ਨਹੀਂ। ਉਹਦਾ ਨਾਂ ਲਏਗਾ ਗੁਰਮੁਖਾ ਤੇਰਾ ਭਲਾ ਹੋ ਜਾਏਗਾ, ਪਰ ਇਸ ਪਾਸੇ ਲੱਗੇਗਾ ਕਦੋਂ, ਜਦੋਂ ਸੱਚੇ ਗੁਰੂ ਨੇ ਮਿਹਰ ਕਰ ਦਿੱਤੀ। ਉਹਦੀ ਕਿਰਪਾ ਤੋਂ ਬਿਨਾਂ ਏਕ ਓਂਕਾਰ ਨੂੰ ਕਹਿਣਾ ਵੀ ਔਖਾ ਹੈ। ਉਹਦੀ ਕਿਰਪਾ ਹੋਵੇ ਨਾ, ਜਿਵੇਂ ਗੁਰਬਾਣੀ ਦੀ ਪੰਕਤੀ, ਨਾਮ ਕੀ ਬੇੜਾ ਪੈ ਪੈ ਸੋਇਆ, ਬੁਰੇ ਕਾਮ ਕੋ ਊਡ ਖਲੋਇਆ। ਜਦੋਂ ਬੁਰਾ ਕੰਮ ਕਰਨਾ ਨਾ, ਕਹਿੰਦਾ ਪਿੱਛੇ ਹੋ ਜਾਓ, ਤੁਹਾਥੋਂ ਨਹੀਂ ਹੋਣਾ, ਮੈਂ ਕਰਦਾ ਹੈ। ਜਦੋਂ ਚੰਗਾ ਕੰਮ ਕਰਨਾ ਉਦੋਂ ਸਾਡਾ ਦਿਲ ਨਹੀਂ ਕਰਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਤਾਂ ਹੀ ਇਹ ਮਨੁੱਖ ਇੱਕ ਨਾਲ ਜੁੜ ਸਕਦਾ ਹੈ, ਉਹਦਾ ਆਰਾਧਨ ਕਰ ਸਕਦਾ ਹੈ, ਕਿਉਂਕਿ ਇਹ ਇੱਕ ਓਂਕਾਰ ਦੁੱਖਾਂ ਦਾ ਹਾਰਕ ਹੈ।
ਕਿਸ ਹਾਂ ਜਾਚੀ ਕਿਸ ਆਰਾਧੀ,
ਪਰਿਪੂਰਨ ਪਰਮਾਤਮਾ ਇਹਦੇ ਅਰਥ ਕਰਨ ਲੱਗਿਆਂ। ਗਿਆਨੀ ਜਨ ਇਉਂ ਅਰਥ ਪੜ੍ਹਾਉਂਦੇ ਨੇ, ਜੋ ਜੋ ਦੀਸੇ ਵੱਡਾ ਵਡੇਰਾ, ਕੇਵਲ ਇਹਨੂੰ ਕਹਿੰਦੇ ਨੇ ਅਨਵੇਂ ਕਰਕੇ ਅਰਥ ਕਰਨੇ। ਜੋ ਜੋ ਦੀਸੇ ਵੱਡਾ ਵਡੇਰਾ, ਸੋ ਸੋ ਖਾਕੂ ਰਲਸੇ। ਜਿੰਨੇ ਵੀ ਆਪਣੇ ਆਪ ਨੂੰ ਵੱਡੇ ਖਵਾਉਂਦੇ ਨੇ, ਵੱਡੇ ਹੋ ਗਏ, ਮਿੱਟੀ ਨਾਲ ਮਿੱਟੀ ਹੋ ਗਏ। ਇਸ ਕਰਕੇ ਬਾਲਕਾ, ਜਿਹੜੇ ਖੁਦ ਮਿੱਟੀ ਨਾਲ ਮਿੱਟੀ ਹੋ ਗਏ, ਮੈਂ ਉਹਨਾਂ ਕੋਲੋਂ ਕੀ ਮੰਗਾਂ। ਕਿਸ ਹਾਂ ਜਾਚੀ ਕਿਸ ਅਰਾਧੀ, ਜਾਚੀ ਤੋਂ ਭਾਵ ਜਾਚਨਾ ਕਰਨਾ, ਮੰਗਣਾ, ਔਰ ਮਨ ਕਰਕੇ ਉਹਦੀ ਚਿਤਵਨੀ ਕਰਨੀ, ਉਹਨੂੰ ਆਰਾਧਨ ਕਹਿੰਦੇ ਨੇ। ਹੇ ਮੇਰੇ ਮਾਲਕਾ, ਹੇ ਵਾਹਿਗੁਰੂ, ਮੈਂ ਕਿਹਦੀ ਅੱਗੇ ਜਾ ਕੇ ਮੰਗਣਾ ਕਰਾਂ, ਕਿਹਦੀ ਆਰਾਧਨਾ ਕਰਨਾ ਕਰਾਂ, ਕਿਉਂ
ਜਾ ਸਭ ਕੋ ਕੀਤਾ ਹੋਸੇ।
ਜੋ ਕੁਝ ਵੀ ਹੈ, ਜੋ ਤੂੰ ਕੀਤਾ ਨਾ, ਜੋ ਤੂੰ ਕਰਨਾ, ਉਹ ਹੀ ਹੋਵੇਗਾ।
ਜੋ ਜੋ ਦੀਸੈ ਵੱਡਾ ਵਡੇਰਾ,
ਜਿੰਨੇ ਵੀ ਆਪਾਂ ਵੱਡੇ ਵੱਡੇ ਵੇਖ ਰਹੇ ਹਾਂ,
ਸੋ ਸੋ ਖਾਕੂ ਰਲਸੇ।
ਜਿਹੜੇ ਪਹਿਲਾਂ ਸਨ ਉਹ ਵੀ ਖਾਕ ਨਾਲ ਰਲ ਗਏ, ਜਿਹੜੇ ਹੁਣ ਨੇ ਇਹ ਵੀ ਖਾਕ ਨਾਲ ਰਲ ਜਾਣਗੇ। ਆਉਣ ਵਾਲੇ ਸਮੇਂ ਵਿੱਚ ਵੀ ਕਈਆਂ ਨੇ ਹੋਣਾ, ਉਹਨਾਂ ਵੀ ਖਾਕ ਵਿੱਚ ਰਲਣਾ ਰਲਣਾ। ਆਪਾਂ ਗੁਰਮੁਖੋ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਦਸਮ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਸੋਈਆਂ ਦਾ ਪਾਠ ਕਰਦੇ ਹਾਂ। ਅੰਮ੍ਰਿਤ ਸੋਈਏ, ਜਦੋਂ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ ਉਦੋਂ ਉਹ ਦਸ ਸੋਈਆਂ ਦਾ ਪਾਠ ਕਰਦੇ ਨੇ, ਤੋਇ ਪ੍ਰਸਾਦ ਸਵਈਏ। ਉੱਥੇ ਇੱਕ ਸੋਈਆ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋੜ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੁਜਾਤ ਨਵਾਰੇ ਭਾਰੀ ਭਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੋ ਕਾਂ ਪੈ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ। ਅਰਥ ਬਹੁਤ ਸਪਸ਼ਟ ਨੇ। ਮਸਤੇ ਹੋਏ ਹਾਥੀ ਉਹਨਾਂ ਦੇ ਦਰਵਾਜ਼ਿਆਂ ਅੱਗੇ ਖਲੋਤੇ ਹੋਏ ਸਨ ਔਰ ਉਹਨਾਂ ਕੋਲ ਇੰਨੇ ਕੀਮਤੀ ਘੋੜੇ ਸਨ ਜਿਨ੍ਹਾਂ 'ਤੇ ਸੁਨਹਿਰੀ ਕਾਠੀਆਂ ਪਈਆਂ ਨੇ, ਸੁਨਹਿਰੀ ਕਾਠੀਆਂ, ਔਰ ਇੰਨੇ ਤੇਜ਼ ਦੌੜਦੇ ਸਨ ਹਵਾ ਪਿੱਛੇ ਰਹਿ ਜਾਂਦੀ। ਉਹ ਮਸਤੇ ਹੋਏ ਹਾਥੀਆਂ ਦੇ ਮਾਲਕ, ਸੁਨਹਿਰੀ ਕਾਠੀਆਂ ਦੇ ਨਾਲ ਜਿਨ੍ਹਾਂ ਦੇ ਘੋੜੇ ਸ਼ਿੰਗਾਰੇ ਸਨ, ਹੋਇਆ ਕਿ ਉਹਨਾਂ ਨੂੰ ਆਖਰਕਾਰ ਜਮ੍ਹਾਂ ਦੀ ਕਰ ਜਾਣਾ ਪਿਆ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋੜ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਵਾਰੇ ਭਾਰੀ ਭਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ। ਉਹਨਾਂ ਦੀਆਂ ਬਾਹਾਂ ਬੜੀਆਂ ਮਜ਼ਬੂਤ ਸਨ, ਜਦੋਂ ਚੱਲਦੇ ਸਨ ਨਾਲ ਆਦਮੀ ਚੱਲਦੇ ਹੈ, ਲੋਕ ਉਹਨਾਂ ਦੇ ਪੈਰੀਂ ਪੈਂਦੇ ਸਨ। ਭਾਰੀ ਭਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ। ਜਦੋਂ ਵੀ ਉਹਨਾਂ ਨੂੰ ਕਿਸੇ ਵੇਖਣਾ ਤਾਂ ਉਹਨਾਂ ਦੇ ਅੱਗੇ ਸਿਰ ਲੋਕਾਂ ਨੇ ਸਿਰ ਝੁਕਾਉਣਾ, ਔਰ ਉਹਨਾਂ ਦੇ ਇੰਨੇ ਬੰਦੀ ਪੈਰੀਂ ਪੈਂਦੇ ਸਨ ਵੀ ਗਿਣੇ ਨਹੀਂ ਜਾਂਦੇ, ਸਾਨੂੰ ਚੇਤਾ ਹੀ ਨਹੀਂ। ਪਰ ਆਖਰਕਾਰ ਉਹ ਵੀ ਜਮ੍ਹਾਂ ਦੇ ਘਰ ਨੂੰ ਗਏ। ਉਹੀ ਸਿਧਾਂਤ ਇਸ ਪੰਕਤੀ ਵਿੱਚ, ਜੋ ਜੋ ਦਿਸੇ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਜਿੰਨੇ ਵੀ ਅਸੀਂ ਆਪਣੇ ਆਪ ਨੂੰ ਵੱਡੇ ਖਵਾਉਂਦੇ ਹਾਂ ਜਾਂ ਖਵਾਉਂਦੇ ਸਨ ਜਾਂ ਅਖਵਾਉਣਗੇ, ਆਖਰਕਾਰ ਇਹੋ ਤਨ ਢੇਰੀ ਥੀਸੀ, ਜਿਹੜਾ ਇਹ ਤਨ ਹੈ ਮਿੱਟੀ ਦੀ ਢੇਰੀ ਬਣ ਜਾਏਗਾ।
ਨਿਰਭਉ ਨਿਰੰਕਾਰ ਭਾਵ ਖੰਡਨ,
ਜਿਹੜਾ ਪਰਿਪੂਰਨ ਪਰਮਾਤਮਾ ਨਾ ਉਹਨੂੰ ਕਿਸੇ ਦਾ ਡਰ ਨਹੀਂ ਅਤੇ ਨਾ ਉਹਦਾ ਆਕਾਰ ਹੈ ਨਾ ਕੋਈ ਉਹਦੀ ਸ਼ਕਲ ਹੈ। ਜਿਸ ਜਿਸ ਰੂਪ ਵਿੱਚ ਕਿਸੇ ਨੇ ਆਰਾਧਨਾ ਕੀਤੀ ਉਹਨਾਂ ਉਹ ਰੂਪ ਪ੍ਰਗਟ ਕਰਕੇ ਉਹਨੂੰ ਸੰਤੁਸ਼ਟ ਕੀਤਾ। ਸਾਡੇ ਇਤਿਹਾਸ ਵਿੱਚ ਕਥਾ ਉਹਦੀ ਤੁਸੀਂ, ਤੁਹਾਨੂੰ ਕਿਤੇ ਪਟਨਾ ਸਾਹਿਬ ਜਾਣ ਦਾ ਮੌਕਾ ਮਿਲਿਆ ਹੋਵੇ ਜਾਂ ਜਾਓ, ਤਖ਼ਤ ਸਾਹਿਬ ਤੋਂ ਕੇਵਲ ਅਤੇ ਕੇਵਲ 2 ਫਰਲਾਂਗਾਂ ਦੇ ਉੱਪਰ ਇੱਕ ਛੋਟਾ ਜਿਹਾ ਮੰਦਰ ਬਣਿਆ ਪੰਡਿਤ ਸ਼ਿਵ ਦਾਦਾ, ਹੁਣ ਪਤਾ ਨਹੀਂ ਵੱਡਾ ਹੋ ਗਿਆ, ਬਿਲਕੁਲ ਛੋਟਾ ਸੀ। ਉਹਦਾ ਇਤਿਹਾਸ ਉੱਥੇ ਇਹ ਦੱਸਦੇ ਨੇ ਵੀ ਦਸਮ ਪਾਤਸ਼ਾਹ ਮਹਾਰਾਜ ਦੀ ਜਦੋਂ ਬਾਲ ਅਵਸਥਾ, ਉਸ ਮੌਕੇ ਉੱਤੇ ਸ਼ਿਵ ਦੱਤ ਨਾਮ ਦਾ ਪੰਡਿਤ ਨਾਲ ਗੰਗਾ ਵਗਦੀ ਇਸ਼ਨਾਨ ਕਰਦਾ, ਉਹਨੇ ਫੁਰਨਾ ਕੀਤਾ ਵੀ ਗੋਬਿੰਦ ਰਾਏ ਤੈਨੂੰ ਲੋਕ ਪਰਮੇਸ਼ੁਰ ਦਾ ਅਵਤਾਰ ਮੰਨ ਸਮਝਦੇ ਨੇ ਅਤੇ ਨਾਮ ਦੇ ਮੁਤਾਬਕ ਵੀ ਤੇਰਾ ਅਰਥ ਹੈ ਵੀ ਤੂੰ ਰੱਬ ਰਾਜਾ ਹੈ। ਗੋਬਿੰਦ ਕਹਿੰਦੇ ਰੱਬ ਨੂੰ, ਰਾਜ ਤੂੰ ਭਾਵ ਰਾਜਾ। ਲੋਕਾਂ ਨੇ ਕਿਹਾ ਤਾਂ ਹੈ ਅਤੇ ਸੁਣਿਆ ਮੈਂ ਵੀ ਹੈ, ਮੈਂ ਤਾਂ ਮੰਨਾਂਗਾ ਜੇ ਤੂੰ ਰਾਮ ਰੂਪ ਹੋ ਕੇ ਦਰਸ਼ਨ ਦੇ ਤਾਂ। ਇਹ ਪਟਨਾ ਸਾਹਿਬ ਦਾ ਇਤਿਹਾਸ ਹੈ। ਮੇਰੇ ਕਲਗੀਧਰ ਪਾਤਸ਼ਾਹ ਮਾਲਕ ਬਾਲਕਾਂ ਨਾਲ ਖੇਡਦੇ ਖੇਡਦੇ ਗਏ, ਅਤੇ ਪੰਡਿਤ ਸ਼ਿਵਦਾ ਦੀਆਂ ਅੱਖਾਂ 'ਤੇ ਹੱਥ ਰੱਖ ਕੇ ਕਹਿਣ ਲੱਗੇ, ਪੰਡਿਤ ਜੀ ਨਾਲੇ ਕਹਿੰਦੇ ਰਾਮ ਦੇਖਣਾ ਅਤੇ ਨਾਲੇ ਅੱਖਾਂ ਮੀਟੀਆਂ ਨੇ, ਦੋ ਗੱਲਾਂ ਕਿਵੇਂ ਹੋਣਗੀਆਂ? ਉਸ ਪੰਡਿਤ ਸ਼ਿਵਦੱਤ ਜੀ ਨੇ ਨੇਤਰਾਂ ਨੂੰ ਖੋਲ੍ਹਿਆ ਅਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਪੰਡਿਤ ਸ਼ਿਵਦੱਤ ਨੂੰ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ। ਵੈਸੇ ਉਸ ਪਰਮਾਤਮਾ ਦਾ ਆਪਣਾ ਇੱਕ ਕੋਈ ਰੂਪ ਨਹੀਂ। ਆਪਾਂ ਰੋਜ਼ਾਨਾ ਨਿਤਨੇਮ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਿਹ। ਉਹਦਾ ਕਿਹੋ ਜਿਹਾ ਰੰਗ ਰੂਪ ਹੈ ਉਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ। ਕਾਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ, ਭਾਵ ਖੰਡਨ ਜਿਹੜਾ ਉਹਦਾ ਬਣ ਗਿਆ ਨਾ ਉਹਨੂੰ ਮੁੜ ਕੇ ਡਰ ਨਹੀਂ ਜੀ ਆਉਂਦਾ। ਸਾਨੂੰ ਪਤਾ ਚੱਲੇ ਨਾ ਵੀ ਅਗਲੇ ਬਾਜ਼ਾਰ ਵਿੱਚ ਸਾਡਾ ਕੋਈ ਬੰਦੇ ਚਾਰ ਗਲ ਪੈਣ ਪੈਣ ਲਈ ਬੈਠੇ ਨੇ ਅਤੇ ਆਪਾਂ ਰਾਹ ਛੱਡ ਦਾਂਗੇ, ਲੇਕਿਨ ਹਰਿਮੰਦਰ ਸਾਹਿਬ ਦੇ ਗ੍ਰੰਥੀ ਜਿਨ੍ਹਾਂ ਨੂੰ ਆਪਾਂ ਹੁਣ ਸਤਿਕਾਰਨ ਸਿੰਘ ਸਭ ਕਹਿੰਦੇ ਹਾਂ, ਬਾਬਾ ਮਨੀ ਸਿੰਘ, ਉਹਨਾਂ ਦੇ ਗੁੜ 'ਤੇ ਜਲਾਦ ਨੇ ਵਾਰ ਕੀਤਾ ਅਤੇ ਕਹਿੰਦੇ ਭਲਿਆ ਤੇਰੇ ਮਾਲਕ ਦੀ ਅਦਾਇਤ ਹੈ, ਤੂੰ ਬੰਦ ਬੰਦ ਕੱਢੇ ਅਤੇ ਬੰਦ ਗੁੱਟ ਤੋਂ ਨਹੀਂ ਆਰੰਭ ਹੁੰਦਾ, ਬੰਦ ਪੋਟੇ ਤੋਂ ਹੁੰਦਾ, ਮੇਰੇ ਪੋਟੇ 'ਤੇ ਵਾਰ ਕਰ। ਇਹ ਕੌਣ ਕਹਿ ਸਕਦਾ ਜਿਹਦੇ ਅੰਦਰ ਭੈ ਨਹੀਂ? ਭੈ ਤੋਂ ਰਹਿਤ ਕੌਣ ਹੋਇਆ? ਜਿਨ੍ਹਾਂ ਨੇ ਭੈ ਤੋਂ ਰਹਿਤ, ਆਕਾਰ ਤੋਂ ਰਹਿਤ ਪਰਮਾਤਮਾ ਦੀ ਇਬਾਦਤ ਕੀਤੀ, ਬੰਦਗੀ ਕੀਤੀ, ਨਿਰਭਉ ਨਿਰੰਕਾਰ ਭਵ ਖੰਡਨ, ਭੈ ਤੋਂ ਰਹਿਤ, ਆਕਾਰ ਤੋਂ ਰਹਿਤ, ਡਰ ਦਾ ਨਾਸ ਕਰਨ ਵਾਲਾ,
ਸਭ ਸੁੱਖ ਨਵ ਨਿਧ ਦੇਸੀ,
ਸਾਰੇ ਸੁੱਖਾਂ ਨੂੰ ਦੇਣ ਵਾਲਾ ਅਤੇ ਨੌ ਨਿਧੀਆਂ ਦਾ ਮਾਲਕ। ਮੈਂ ਇਤਿਹਾਸ ਦੇ ਵਿੱਚ ਇੱਕ ਸਾਖੀ ਪੜ੍ਹੀ ਹੈ, ਜਲੰਧਰ ਸ਼ਹਿਰ ਤੱਕ ਮੁਸਲਮਾਨ ਰਾਹੀ ਹੋਇਆ ਹੈ, ਉਹਦਾ ਨਾਂ ਰੁਸਤਮ ਖਾਂ ਸੀ। ਇਸ ਗੱਲ ਨੂੰ ਤਕਰੀਬਨ 114 ਸਾਲ ਹੋ ਗਏ ਹਨ। ਟੋਭਾ ਟੇਕ ਸਿੰਘ ਇੱਕ ਪਿੰਡ ਹੈ, ਪਾਕਿਸਤਾਨ 'ਚ ਆ ਗਿਆ। ਹੁਣ ਇੱਕ ਸੰਤ ਮਹਾਂਪੁਰਸ਼ ਹੋਏ ਨੇ ਪਰਮੇਸ਼ੁਰ ਦੇ ਪਿਆਰੇ, ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਬਾਣੀ ਨਾਲ ਜੋੜਦੇ ਸਨ। ਹੁਣ ਤਾਂ ਜੋੜਦੇ ਨੇ ਲੋਕ ਵਿਅਕਤੀਆਂ ਦੇ ਨਾਲ। ਉਹ 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੇ ਅਕਾਲ ਪੁਰਖ ਨਾਲ ਜੋੜਦੇ ਸਨ ਅਤੇ ਨਾਲੇ ਜੁੜੇ ਹੋਏ ਸਨ। ਉੱਥੇ ਉਹਨਾਂ ਨੇ ਕੀਰਤਨ ਕੀਤਾ ਕੁਝ ਸਮਾਂ ਸੰਗਤਾਂ ਦੀ ਕਹਿਣ 'ਤੇ। ਇੱਧਰੋਂ ਪਰਿਪੂਰਨ ਪਰਮਾਤਮਾ ਦੇ ਹੁਕਮ ਦੇ ਮੁਤਾਬਕ ਰੁਸਤਮ ਖਾਂ ਰਾਈ ਲਾਹੌਰ ਦਾ ਜਲੰਧਰ ਦਾ ਰਹਿਣ ਵਾਲਾ, ਉਹ ਰੋਜ਼ੀ ਰੋਟੀ ਵਾਸਤੇ ਭੜਕਦਾ ਭੜਕਦਾ ਉੱਥੇ ਚਲਾ ਗਿਆ। ਕੁਦਰਤ ਲੈ ਗਈ ਉਹਨੂੰ। ਉਹਨੂੰ ਪਤਾ ਚੱਲਿਆ ਵੀ ਗੁਰਦੁਆਰੇ ਮਹਾਂਪੁਰਸ਼ ਆਏ ਨੇ, ਗੁਰਮੁਖ ਪਿਆਰੇ ਕੀਰਤਨ ਕਰਦੇ, ਅਤੇ ਕਹਿਣ ਲੱਗਾ ਚਲੋ ਅੱਲਾ ਦਾ ਘਰ ਹੈ, ਨਾਲੇ ਰੋਟੀ ਪਾਣੀ ਖਾਵਾਂਗੇ ਅਤੇ ਨਾਲੇ ਹੋ ਸਕਦਾ ਉਨੇ ਚਿਰ ਮੈਨੂੰ ਕੰਮ ਮਿਲ ਜਾਏ ਉਨੇ ਦਿਨਾਂ ਵਿੱਚ। ਉਹਨੇ ਮਨ ਵਿੱਚ ਵਿਚਾਰ ਕੀਤੀ ਵੀ ਅੰਦਰ ਤਾਂ ਮੈਨੂੰ ਪਤਾ ਨਹੀਂ ਲੱਗਣਾ, ਪਤਾ ਨਹੀਂ ਕੁਝ ਮਨਾ ਨਾ ਕਰੇ, ਮੇਰੇ ਕੱਪੜੇ ਬੜੇ ਲਿਬੜੇ ਤਿਬੜੇ ਨੇ, ਮੈਲੇ ਨੇ, ਅਤੇ ਮਨਾ ਅੱਲਾ ਦਾ ਘਰ ਅੱਲਾ ਅਰਥਾਂ 'ਤੇ ਉਹ ਜੋੜੇ ਖਾਨੇ ਗੁਰਮੁਖ ਜੋੜੇ ਝਾੜਨ ਲੱਗ ਪਿਆ। ਉਹਨਾਂ ਮਹਾਂਪੁਰਸ਼ਾਂ ਨੇ ਕਥਾ ਦਾ ਭੋਗ ਪਾਇਆ ਕੀਰਤਨ ਦਾ, ਅਤੇ ਉਹ ਮੀਆਂ ਜੋੜੇ ਝਾੜਿਆ ਅਤੇ ਕਹਿੰਦੇ ਮੀਆਂ ਕਿਵੇਂ? ਉਹ ਕਹਿਣ ਲੱਗਾ ਅੱਲਾ ਵਾਲਿਓ, ਬੜੀ ਪਿਆਰੇ ਸ਼ਬਦ ਨੇ, ਉਹ ਰੁਸਤਮ ਖਾਂ ਸੰਤਾਂ ਨੂੰ ਕਹਿਣ ਲੱਗਾ ਅੱਲਾ ਵਾਲਿਓ, ਤੁਸੀਂ ਅੱਲਾ ਦੀ ਗੱਲ ਕਰਦੇ ਅਤੇ ਮੇਰਾ ਮਨ ਕਹਿੰਦਾ ਤੁਹਾਡੀ ਅੱਲਾ ਮੰਨਦਾ। ਕਹਿੰਦੇ ਮੀਆਂ ਦੱਸ। ਕਹਿੰਦੇ ਜੀ ਜਲੰਧਰ ਤੋਂ ਚੱਲ ਕੇ ਇੱਥੇ ਮੈਂ ਟੋਭਾ ਟੇਕ ਸਿੰਘ ਆਇਆ, ਰੋਜ਼ੀ ਰੋਟੀ ਵਾਸਤੇ ਅੱਲਾ ਨੂੰ ਕਹਿ ਦਿਓ ਮੈਨੂੰ ਰੋਟੀ ਤਾਂ ਦੇ ਦੇ। ਕਹਿੰਦੇ ਮੀਆਂ ਅੱਲਾ ਨਾਲ ਜੁੜੇਗਾ, ਅੱਲਾ ਤੈਨੂੰ ਦੇ ਦੇਗਾ, ਮਾੜਾ ਮੋਟਾ ਤੈਨੂੰ ਕੁਝ ਆਉਂਦਾ? ਕਹਿੰਦਾ ਜੀ ਥੋੜ੍ਹਾ ਜਿਹਾ ਉਰਦੂ ਆਉਂਦਾ ਮਾੜਾ ਮੋਟਾ। ਕਹਿੰਦੇ ਫਿਰ ਤੂੰ ਇਉਂ ਕਰ, ਇਹਨਾਂ ਪੰਕਤੀਆਂ ਦਾ ਜਾਪ ਕਰ, ਪ੍ਰਭ ਕੇ ਸਿਮਨ ਰਿੱਧ ਸਿੱਧ ਨੌ ਨਿਧ, ਸਰਜੇਗਾ ਤੇਰਾ। ਦੋ ਹਫ਼ਤੇ ਉਹਨਾਂ ਕੀਰਤਨ ਕਰਨਾ ਸੀ, ਨਾਲੇ ਉਹ ਸੇਵਾ ਕਰੀ ਜਾਂਦਾ, ਨਾਲੇ ਪੰਕਤੀਆਂ ਦਾ ਜਾਪ ਕਰੀ ਜਾਂਦਾ। ਉੱਥੇ ਲਿਖਿਆ ਕਿ ਸੂਬੇਦਾਰ ਸੱਤਾਂ ਮਰਬਿਆਂ ਦਾ ਮਾਲਕ ਉਹ ਵੀ ਉੱਥੇ ਕੀਰਤਨ ਸਰਵਣ ਕਰਨ ਲਈ ਆਇਆ। ਕਹਿੰਦਾ ਮੀਆਂ ਕੀ ਕਰਦਾ? ਕਹਿੰਦਾ ਜੀ ਅੱਲਾ ਦਾ ਨਾਂ ਲੈਂਦਾ, ਕਾਹਦੇ ਲਈ? ਰੋਜ਼ੀ ਰੋਟੀ ਲਈ ਭੁੱਖਾ ਜੂ ਆਇਆ। ਉਹ ਕਹਿੰਦਾ ਵੀ ਮੈਨੂੰ ਵਫ਼ਾਦਾਰ ਬੰਦੇ ਦੀ ਲੋੜ, ਚੱਲ ਮੇਰੇ ਨਾਲ। ਉਹਨੇ ਪੈੜੀ ਠੇਕੇ 'ਤੇ ਦੇ ਦਿੱਤੀ, ਦੋ ਨੂੰ ਬਲਦ ਲੈ ਦਿੱਤੇ। ਉੱਥੇ ਸਲਾਨਾ ਸਮਾਗਮ ਹੁੰਦਾ ਸੀ, ਮੀਆਂ ਅੱਲਾ ਦੀ ਰਹਿਮਤ ਨੂੰ ਭੁੱਲਿਆ ਨਹੀਂ। 1903 ਵਿੱਚ ਤੀਜੇ ਸਾਲ ਉਹ ਫਿਰ ਆਇਆ, ਕਹਿੰਦਾ ਅੱਲਾ ਵਾਲਿਓ, ਅੱਲਾ ਨੇ ਰਹਿਮਤਾਂ ਕਰ ਦਿੱਤੀਆਂ, ਰੋਟੀ ਦੀ ਕੋਈ ਕਸਰ ਨਹੀਂ, ਪਰ ਆਖਰ ਕਰਕੇ ਤਾਂ ਅੱਗੇ ਵੀ ਜਾਣਾ, ਉਹਦਾ ਵੀ ਕਿਰਪਾ ਕਰਕੇ ਮੇਰਾ ਪਾਸ ਬਣਾ ਦਿਓ। ਇੱਥੋਂ ਦੀਆਂ ਲੋੜਾਂ ਤਾਂ ਹੋ ਗਈਆਂ ਨੇ ਪੂਰੀਆਂ, ਅਤੇ ਕਿਰਪਾ ਕਰੋ, ਤੁਹਾਡੀ ਅੱਲਾ ਮੰਨਦਾ ਹੈ, ਅੱਲਾ ਦੇ ਅੱਗੇ ਦੁਆ ਕਰੋ ਵੀ ਅੱਲਾ ਅੱਗੇ ਵੀ ਮੇਰੇ 'ਤੇ ਰਹਿਮਤ ਕਰੇ। ਅਤੇ ਕਹਿੰਦੇ ਗੁਰਮੁਖਾ, ਨਾਲ ਹੁਣ ਤੂੰ ਇਹ ਪੰਕਤੀਆਂ ਪੜ੍ਹੀ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਔਰ ਇਹਨਾਂ ਦੋ ਪੰਕਤੀਆਂ ਦੇ ਅਭਿਆਸ ਦੇ ਨਾਲ ਉਸ ਰੁਸਤਮ ਖਾਂ ਅਰਾਈ ਜਲੰਧਰ ਵਾਲੇ ਨੇ ਆਪਣਾ ਜੀਵਨ ਸਫਲਾ ਕਰ ਲਿਆ। ਇਹ ਮੇਰੇ ਅੰਦਰ ਵਿਚਾਰ ਤਾਂ ਹੈ, ਕਿਉਂਕਿ ਪੰਕਤੀ ਆਈ ਨਵ ਨਿਧ ਨੌ ਨਿਧੀਆਂ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੜਾ, ਪਰਮਾਤਮਾ ਨਾ ਉਹ ਤੈਨੂੰ ਨੌ ਨਿਧੀਆਂ ਦੇ ਦੇਗਾ, ਕਿਉਂਕਿ ਆਪਾਂ ਪੜ੍ਹਦੇ ਤਾਂ ਪ੍ਰਭ ਕੇ ਸਿਮਨ ਰਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਨ ਗਿਆਨ ਧਿਆਨ ਤਤ ਬੁੱਧ, ਇਹ ਆਪਾਂ ਨੂੰ ਸਤਿਗੁਰੂ ਪੰਚਮ ਪਾਤਸ਼ਾਹ ਸਮਝਾਉਂਦੇ ਹਨ।
ਹਰ ਜੀਉ ਤੇਰੀ ਦਾਤੀ ਰਾਜਾਂ,
ਆਪਾਂ ਤਾਂ ਕਹਿੰਦੇ ਮੈਨੂੰ ਮਿਲਿਆ ਕੱਖ ਨਹੀਂ, ਪਰ ਗੁਰਦੇਵ ਪਤਾ ਕੀ ਕਹਿ ਰਹੇ ਨੇ, ਹਰ ਜੀਉ ਤੇਰੀ ਦਾਤੀ ਰਾਜਾ। ਵਾਹਿਗੁਰੂ ਤੂੰ ਇੰਨੀਆਂ ਦਾਤਾਂ ਦਿੱਤੀਆਂ, ਮੈਂ ਤਾਂ ਰਾਜਾ ਬਣ ਗਿਆ, ਮੈਂ ਤਾਂ ਰੱਜ ਗਿਆ, ਮੈਨੂੰ ਕਿਸੇ ਪ੍ਰਕਾਰ ਕੋਈ ਚੀਜ਼ ਦਾ ਘਾਟਾ ਹੀ ਨਹੀਂ। ਜਿਸ ਨਾਮ ਰਿਦੇ ਸੋਈ ਵੱਡ ਰਾਜਾ, ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪੰਕਤੀਆਂ ਨੇ। ਹਜ਼ੂਰ ਕਹਿੰਦੇ ਜਿਸ ਨਾਮ ਰਿਦੇ ਸੋਈ ਵੱਡ ਰਾਜਾ, ਜਿਸ ਗੁਰਮੁਖ ਪਿਆਰੇ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ, ਉਹ ਵੱਡਾ ਰਾਜਾ ਹੈ। ਮੈਂ 11ਵੀਂ ਜਮਾਤ ਵਿੱਚ ਇੱਕ ਪੰਕਤੀ ਪੜ੍ਹੀ ਸੀ ਸੁਲਤਾਨ ਬਾਹੂ ਦੀ, ਤਖੀਏ ਉੱਪਰ ਬੈਠਾ ਫਕਰ, ਸ਼ਾਹਾਂ ਵਾਲੀ ਸ਼ਾਨ ਤੇ ਹੂ। ਉਹਦਾ ਮਤਲਬ ਇਹ ਹੈ, ਰੱਬ ਦਾ ਪਿਆਰਾ ਆਪਣੇ ਨਿੱਜੀ ਅਸਥਾਨ 'ਤੇ ਬੈਠਾ ਨਾ, ਰੱਬ ਨਾਲ ਜੁੜਿਆ, ਅਤੇ ਬੰਦਿਆਂ ਕੋਲੋਂ ਮੰਗਦਾ ਨਹੀਂ, ਅਤੇ ਜਿਹੜਾ ਵੀ ਲੰਘਦਾ ਉਹਨੂੰ ਸਿਰ ਝੁਕਾ ਕੇ ਲੰਘਦਾ, ਪਰ ਲੰਘੇਗਾ ਕਿਹਦੇ ਅੱਗੋਂ? ਜਿਹੜੇ ਸੰਤੁਸ਼ਟ ਨੇ, ਜਿਹੜੇ ਰੱਜੇ ਨੇ। ਅਤੇ ਆਪਾਂ ਤਾਂ ਇੱਕੋ ਗੱਲ ਕਹਿੰਦੇ ਵੀ ਮੈਨੂੰ ਆਹ ਮਿਲ ਜੇ, ਮੈਨੂੰ ਆਹ ਨਹੀਂ ਮਿਲਿਆ। ਕਦੇ ਆਖਿਆ ਕਰੀਏ ਹਰ ਜੀਓ ਤੇਰੀ ਦਾਤੀ ਰਾਜਾ, ਹੇ ਪਰਿਪੂਰਨ ਪਰਮਾਤਮਾ ਵਾਹਿਗੁਰੂ, ਤੇਰੀਆਂ ਦਾਤਾਂ ਦੇ ਨਾਲ ਮੈਂ ਰੱਜਿਆ ਹਾਂ, ਤੇਰੀ ਬੜੀ ਕਿਰਪਾ ਹੈ।
ਮਾਨਸ ਬਪੁੜਾ ਕਿਆ ਸਾ ਲਾਹੀ,
ਮੈਂ ਤਕਰੀਬਨ ਆਮ ਕਹਿੰਦਾ ਰਹਿੰਦਾ ਆਪਣੇ ਸੁਭਾਅ ਮੁਤਾਬਕ। ਗੁਰਮੁਖੋ ਅੱਜ ਤੋਂ 30-40 ਸਾਲ ਪਹਿਲਾਂ ਲੋਕਾਂ ਦੇ ਕੋਲ ਇੰਨੇ ਪਦਾਰਥ ਨਹੀਂ ਸਨ ਗਏ, ਪਰ ਸ਼ਿਕਵੇ ਬੜੇ ਘੱਟ ਕਰਦੇ ਸਨ। ਆਪਣੇ ਕੋਲ ਅੱਗੇ ਨਾਲੋਂ ਪਦਾਰਥ ਵੱਧ ਗਏ, ਪਰ ਰੱਬ ਨੂੰ ਅਲਾਮਾ ਵਧਾ ਦਿੱਤਾ ਆਪਾਂ। ਮੈਂ ਪਿੰਡਾਂ ਨਾਲ ਮੇਰਾ ਸੰਬੰਧ ਹੈ, ਮੈਂ ਪਿੰਡਾਂ ਦਾ, ਮੇਰਾ ਜਨਮ ਹੈ ਪਿੰਡ ਦਾ, ਅਤੇ ਮੈਨੂੰ ਉਹਨਾਂ ਬਜ਼ੁਰਗਾਂ ਦੀ ਗੱਲਾਂ ਅਜੇ ਵੀ ਚੇਤੇ ਨੇ। ਸ਼ਾਮ ਦੇ ਟਾਈਮ 'ਤੇ ਸੰਖ ਵੱਜਣਾ, ਉਹਨਾਂ ਕਦੇ ਨਹੀਂ ਸੀ ਆਖਿਆ ਵੀ ਸਾਡੇ ਕੋਲ ਆਏ ਨਹੀਂ। ਉਹਨਾਂ ਕਹਿਣਾ ਵਾਹਿਗੁਰੂ ਸਾਰਿਆਂ ਦਾ ਭਲਾ ਕਰ, ਤੂੰ ਬੜਾ ਕੁਝ ਦਿੱਤਾ ਅਤੇ ਕਿਸੇ ਦੇ ਪੈਰਾਂ ਪਿੱਛੇ ਸਾਨੂੰ ਵੀ ਦੇ। ਇਹ ਨਹੀਂ ਸੀ ਕਹਿੰਦੇ ਪਿਆ ਨਹੀਂ, ਭਾਵੇਂ ਅਨਪੜ੍ਹ ਸਨ ਪਰ ਉਹਨਾਂ ਵਿੱਚ ਸਬਰ ਸੰਤੋਖ ਸੀ, ਸਾਡੇ ਨੂੰ ਸਬਰ ਸੰਤੋਖ ਨਹੀਂ ਰਿਹਾ। ਮੇਰੇ ਪਾਤਸ਼ਾਹ ਕਹਿੰਦੇ ਮਾਨਸ ਬਪੜਾ ਕਿਆ ਸਲਾਹੀ, ਬਪੜਾ ਤੋਂ ਭਾਵ ਵਿਚਾਰਾ, ਇਹ ਵਿਚਾਰੇ ਮਨੁੱਖ ਦੀ ਕੀ ਸਿਫਤ ਕਰਨੀ ਹੈ। ਇੱਥੇ ਇੱਕ ਮੈਨੂੰ ਦ੍ਰਿਸ਼ਟਾਂਤ ਸਾਹਮਣੇ ਮੇਰੇ ਆ ਗਿਆ। ਇੱਕ ਅੱਗੇ ਰਜਵਾੜੇ ਹੁੰਦੇ ਸਨ ਨਿੱਕੇ ਨਿੱਕੇ, ਛੋਟੇ ਛੋਟੇ ਸ਼ਹਿਰਾਂ ਦੇ, ਉਹਨੂੰ ਰਜਵਾੜੇ ਕਹਿੰਦੇ ਸਨ। ਉਹ ਰਜਵਾੜਾ ਕਿਤੇ ਸ਼ਿਕਾਰ ਕਰਨ ਗਿਆ, ਸੈਰ ਕਰਨ ਗਿਆ, ਅਤੇ ਘੋੜਾ ਤੇਜ਼ ਹੈ ਸਾਥੀਆਂ ਦੇ ਨਾਲ ਨਿਖੜ ਗਿਆ। ਉਹ ਭੜਕਦਾ ਜੰਗਲ 'ਚ, ਅਤੇ ਕੁਦਰਤੀ ਤੌਰ 'ਤੇ ਲੱਕੜਹਾਰ ਨਾਲ ਮੁਲਾਕਾਤ ਹੋ ਗਈ। ਕਹਿਣ ਲੱਗਾ ਮਿੱਤਰਾ ਤੂੰ ਜੰਗਲ ਦਾ ਭੇਤੀ ਹੈ, ਅਤੇ ਮੇਰੇ 'ਤੇ ਕਿਰਪਾ ਕਰ, ਮੈਨੂੰ ਕੋ ਰਾਹ ਖੜਾ ਦੱਸ, ਰਸਤਾ ਦੱਸ, ਵੀ ਮੈਂ ਆਪਣੇ ਘਰ ਪਹੁੰਚ ਜਾਂ। ਹੁਣ ਉਹ ਰੋਜ਼ਾਨਾ ਆਉਣ ਵਾਲਾ ਬੰਦਾ ਸੀ, ਉਹਨੇ ਰਾਜੇ ਨੂੰ ਰਸਤਾ ਦੱਸ ਦਿੱਤਾ, ਆਹ ਰਸਤਾ ਸਿੱਧਾ ਚਲਾ, ਡੰਡੀ ਨਾ ਛੱਡਿਆ ਜੇ ਤੁਸੀਂ ਟਿਕਾਣੇ ਪਹੁੰਚ ਜਾਓਗੇ। ਰਾਜੇ ਦੇ ਮਨ ਵਿੱਚ ਇਹ ਵਿਚਾਰ ਆਈ ਪੀ ਇਹਨੇ ਮੇਰਾ ਜੀਵਨ ਬਚਾਇਆ, ਨੇਕੀ ਕੀਤੀ ਹੈ, ਇਹਨੂੰ ਕੁਝ ਨਾ ਕੁਝ ਨਾਮ ਦੇਣਾ ਚਾਹੀਦਾ। ਉਹਨੇ ਆਪਣਾ ਕੋ ਗਹਿਣਾ ਲਾਹ ਕੇ ਉਹਨੂੰ ਦਿੱਤਾ ਅਤੇ ਕਹਿਣ ਲੱਗਾ ਮਿੱਤਰਾ ਮੈਂ ਤੇਰਾ ਸਾਨ ਮੰਨਦਾ, ਕਿਤੇ ਮੌਕਾ ਮਿਲਿਆ ਅਤੇ ਮੇਰੇ ਕੋਲ ਆਈ, ਮੈਂ ਤੇਰੀਆਂ ਜ਼ਰੂਰਤਾਂ ਪੂਰੀਆਂ ਕਰਾਂਗਾ, ਮੈਂ ਰਾਜਾ ਹਾਂ। ਕਰ ਗਿਆ। ਵਾਪਰੀ ਘਟਨਾ ਦਾ ਜ਼ਿਕਰ ਕੀਤਾ ਆਪਣੀ ਧਰਮ ਪਤਨੀ ਨਾਲ, ਅਤੇ ਲੱਕੜਾ ਇਹ ਧਰਮ ਪਤਨੀ ਕਹਿਣ ਲੱਗੀ ਵੀ ਤੁਹਾਨੂੰ ਜਾਣਾ ਚਾਹੀਦਾ, ਆਪਾਂ ਗਰੀਬ ਲੋਕ ਹਾਂ। ਉਹ ਪਰਿਵਾਰ ਨਾਲ ਰਹਿ ਕਰਕੇ ਆਪਣੀ ਧਰਮ ਪਤਨੀ ਨਾਲ ਚਲਾ ਗਿਆ, ਅਤੇ ਭਾਣਾ ਰੱਬ ਦਾ ਉਹ ਰਾਜਾ ਖੁਦਾ ਪ੍ਰਸਤ ਸੀ, ਪਰਮਾਤਮਾ ਨੂੰ ਮੰਨਦਾ ਸੀ, ਨਮਾਜ਼ ਪੜ੍ਹ ਰਿਹਾ। ਦਰਵਾਜ਼ੇ ਦੇ ਉੱਪਰ ਪਹਿਰੇਦਾਰ ਖਲੋਤਾ ਹੈ। ਨਮਾਜ਼ ਪੂਰੀ ਹੋਣ ਦੇ ਸਮੇਂ ਉਹਨੇ ਦੁਆ ਕੀਤੀ ਅੱਲਾਹ ਤਾਲਾ ਦੇ ਅੱਗੇ, ਆਪ ਹੱਥ ਜੋੜਦੇ ਆ ਨਾ, ਅਤੇ ਸਾਡੇ ਮੁਸਲਮਾਨ ਭਰਾ ਭੈਣਾਂ ਉਹ ਬੋਕ ਕੱਢ ਕੇ ਅੱਲਾਹ ਦੇ ਕੋਲੋਂ ਮੰਗਦੇ ਨੇ, ਅਤੇ ਭਾਵ ਇੱਕੋ ਹੀ ਹੈ। ਹੇ ਪਰਿਪੂਰਨ ਪਰਮਾਤਮਾ, ਇਹ ਅੱਲਾਹ ਤਾਲਾ ਸੀ ਤੇਰੇ ਮੰਗਤੇ, ਸਾਨੂੰ ਖੈਰ ਪਾ। ਉਹ ਰਾਜਾ ਦੁਆ ਕਰ ਰਿਹਾ ਬੋਕ ਕੱਢ ਕੇ, ਅਤੇ ਲੱਕੜਹਾਰੇ ਨੇ ਪਹਿਰੇਦਾਰ ਨੂੰ ਪੁੱਛਿਆ ਵੀ ਰਾਜਾ ਕੀ ਕਰਦਾ ਹੈ। ਉਹ ਕਹਿੰਦਾ ਭਲਿਆ ਪੁਰਸ਼ਾ ਨਮਾਜ਼ ਪੜ੍ਹਦਾ ਹੈ। ਕਹਿੰਦਾ ਨਮਾਜ਼ ਬੁੱਕ ਕਰਕੇ? ਉਹ ਪਹਿਰੇਦਾਰ ਕਹਿਣ ਲੱਗਾ ਖੁਦਾ ਕੋਲੋਂ ਮੰਗਦਾ ਹੈ। ਲੱਕੜਹਾਰਾ ਮੁੜ ਪਿਆ। ਹੁਣ ਉਹ ਨਮਾਜ਼ ਪੂਰੀ ਹੋ ਗਈ, ਉਹਨੇ ਬੰਦਾ ਪਛਾਣ ਲਿਆ, ਪਹਿਰੇਦਾਰ ਨੂੰ ਕਹਿਣ ਲੱਗਾ ਇਹਨੂੰ ਰੋਗ, ਉਹਨੇ ਰੋਗ ਲਿਆ। ਰਾਜਾ ਲੱਕੜਹਾਰੇ ਨੂੰ ਕਹਿਣ ਲੱਗਾ ਭੁੱਲਿਆ ਪੁਰਸ਼ਾ, ਮੈਂ ਤੇਰਾ ਸਾਨ ਭੁੱਲਿਆ ਨਹੀਂ, ਅਤੇ ਤੂੰ ਬੜਾ ਕਾਹਲੇ ਸੁਭਾਅ ਦਾ, ਮੈਂ ਨਮਾਜ਼ ਪੂਰੀ ਕਰਕੇ ਤੈਨੂੰ ਬੁਲਾਉਣਾ ਸੀ, ਅਸੀਂ ਨਮਾਜ਼ ਵਿੱਚ ਬੋਲਦੇ ਨਹੀਂ, ਅਤੇ ਤੂੰ ਕਾਹਲਾ ਕਿਉਂ ਪਿਆ? ਮੰਗ ਜੋ ਮੰਗਣਾ ਹੈ। ਕਹਿੰਦਾ ਮੰਗਣ ਆਇਆ ਸਾਂ ਪਰ ਮੈਂ ਹੁਣ ਮੰਗਣਾ ਨਹੀਂ। ਕਾਰਨ, ਮੈਨੂੰ ਪਹਿਰੇਦਾਰ ਨੇ ਦੱਸਿਆ ਵੀ ਰਾਜਾ ਖੁਦਾ ਕੋਲੋਂ ਮੰਗਦਾ ਹੈ। ਅਤੇ ਰਾਜਾ ਕਹਿਣ ਲੱਗਾ ਕੋਈ ਮਾੜੀ ਗੱਲ ਹੈ? ਮੈਂ ਖੁਦਾ ਕੋਲੋਂ ਮੰਗਿਆ ਨਾ। ਸਦਕੇ ਜਾਈਏ ਲੱਕੜਹਾਰੇ ਦੀ ਸੋਚ ਦੇ ਕਿ ਜੇ ਆਪਾਂ ਅਪਣਾ ਲਈਏ ਤਾਂ ਸਾਡਾ ਜੀਵਨ ਸਫਲਾ ਹੋ ਜਾਏ। ਕਹਿੰਦਾ ਤੂੰ ਖੁਦਾ ਕੋਲੋਂ ਮੰਗਦਾ ਅਤੇ ਮੈਂ ਤੇਰੇ ਕੋਲੋਂ ਕਿਉਂ ਮੰਗਾਂ? ਮੈਂ ਸਿੱਧਾ ਖੁਦਾ ਕੋਲੋਂ ਮੰਗਾਂਗਾ। ਤੂੰ ਮੰਗਤਿਆਂ ਦਾ, ਮੈਂ ਮੰਗਤਿਆਂ ਦਾ ਮੰਗਤਾ ਨਹੀਂ ਬਣਨਾ। ਮੈਂ ਇਹ ਆਪ ਜੀ ਨੂੰ ਵਿਸਤਾਰ ਸਹਿਤ ਸਾਖੀ ਤਾਂ ਸੁਣਾਈ ਹੈ, ਅੱਜ ਆਪਾਂ ਬਹੁਤ ਪਛਾਣ ਨੂੰ ਜਾ ਰਹੇ, ਚਾਹੀਦਾ ਸੀ ਅਗਾਂਹ ਨੂੰ ਜਾ। ਬਾਣੀ ਕਹਿੰਦੀ ਅਗਾਂਹ ਕੂ ਤਰਾਂਗ, ਪਿੱਛਾ ਫੇਰ ਨਾ ਮੋਢੜਾ। ਅੱਜ ਸਾਡੇ ਕੋਲ ਕੋਈ ਵੀ ਆਉਂਦਾ ਅਤੇ ਆਪਾਂ ਕਹਿੰਦੇ ਸਾਡੇ 'ਤੇ ਕਿਰਪਾ ਕਰੋ, ਪਤਾ ਨਹੀਂ ਉਹਦੇ 'ਤੇ ਹੋਈ ਕਿ ਨਹੀਂ ਹੋਈ। ਬੰਦਿਆਂ ਕੋਲੋਂ ਨਾ ਮੰਗਿਆ ਕਰੋ। ਜੇ ਮੰਗਣਾ ਜੇ ਅਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਨਹੀਂ। ਮੇਰੇ ਕੋਲ ਟਾਈਮ ਨਹੀਂ ਕਿ ਮੈਂ ਵਿਸਤਾਰ ਕਰਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਉਹ ਸ਼ਖਸੀਅਤ ਹੈ, ਉਹ ਹਸਤੀ ਹੈ। ਬਾਜਾਂ ਵਾਲੇ ਦਾ ਕਿਤੇ ਜ਼ਫਰਨਾਮਾ ਪੜ੍ਹ ਕੇ ਵੇਖਿਆ ਜੀ ਜਿਹੜਾ ਉਹਨਾਂ ਲਿਖਿਆ? ਮੇਰੇ ਪਾਤਸ਼ਾਹ ਕਹਿੰਦੇ ਨੇ ਗਿੱਦੜਾ, ਉਹ ਗਿੱਦੜਾ ਔਰੰਗਜ਼ੇਬ ਨੂੰ ਕਹਿੰਦੇ ਨੇ ਗਿੱਦੜ। ਕਹਿੰਦੇ ਕੀ ਹੋਇਆ ਜੇ ਤੂੰ ਚਾਰ ਛੋਟੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਨੇ, ਜੇ ਸ਼ੇਰ ਹੈ। ਔਰ ਉਸ ਗੁਰੂ ਗੋਬਿੰਦ ਸਿੰਘ ਸ਼ੇਰ ਨੇ, ਉਸ ਅਗੰਬੜੇ ਮਰਦ ਨੇ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਸਿਰ ਝੁਕਾਇਆ, ਕਿਸੇ ਹੋਰ ਅੱਗੇ ਨਹੀਂ। ਅਤੇ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਅਤੇ ਆਪਾਂ ਮੰਗਤਿਆਂ ਦੇ ਮੰਗਤੇ ਬਣ ਗਏ ਹਾਂ। ਮੈਂ ਗੱਲ ਤੋਂ ਬੜਾ ਡਰਿਆ ਭੈ ਪਈ ਤਾਂ ਅਫਗਾਨਿਸਤਾਨ, ਰਾਜਸਥਾਨ, ਹਿੰਦੁਸਤਾਨ ਅਤੇ ਪਾਕਿਸਤਾਨ ਨਾਂ ਸੁਣਦੇ ਹਾਂ, ਪਰ ਜਿਹੜੀ ਸਾਡੀ ਪੰਜਾਬ ਦੀ ਹਾਲਤ ਹੈ, ਮੈਨੂੰ ਇਉਂ ਜਾਪਦਾ ਵੀ ਲੋਕਾਂ ਨੇ ਨਾਂ ਰੱਖ ਦੇਣਾ ਕਬਰਸਤਾਨ। ਇੰਨੀਆਂ ਕਬਰਾਂ ਹੋ ਗਈਆਂ ਨੇ, ਥਾਂ ਥਾਂ 'ਤੇ ਇੰਨੀਆਂ ਕਬਰਾਂ ਬਣਾ ਦਿੱਤੀਆਂ ਨੇ ਆਪਾਂ, ਵੀ ਆਪਾਂ ਨੂੰ ਲੋਕਾਂ ਨੇ ਕਹਿਣਾ ਵੀ ਪੰਜਾਬ 'ਚੋਂ ਨਹੀਂ ਕਬਰਸਤਾਨ 'ਚੋਂ ਆਏ ਨੇ। ਕਬਰਸਤਾਨ 'ਚੋਂ ਪਤਾ ਨਹੀਂ ਪੀਰ ਕਿੱਥੋਂ ਹੋ ਕੇ ਬੈਠੇ ਨਵੇਂ ਅਤੇ ਨਵੇਂ। ਗੁਰੂ ਕੇ ਸਿੱਖਾ, ਸਾਡਾ ਦਾਤਾ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੈ। ਸਾਡਾ ਮਾਲਕ ਕੇਵਲ ਅਤੇ ਕੇਵਲ ਵਾਹਿਗੁਰੂ ਹੈ। ਇਸ ਕਰਕੇ ਮਾਨਸ ਬੱਪੜਾ ਕਿਆ ਸਲਾਹੇ, ਜਿਹੜਾ ਮਨੁੱਖ ਤੁੱਛ ਹੈ ਇਹਦੀ ਸਿਫਤ ਸਲਾਹ ਕੀ ਕਰੀਏ, ਇਹਦੀ ਵਡਿਆਈ ਕੀ ਕਰੀਏ।
ਕਿਆ ਤਿਸ ਕਾ ਮੁਹਤਾਜਾ,
ਮੁਹਤਾਜਾ ਤੋਂ ਪਾਪ ਮੁਛੰਦਗੀ। ਸਾਨੂੰ ਸਾਰਿਆਂ ਨੂੰ ਤਕਰੀਬਨ ਇਹ ਸ਼ਬਦ ਕੰਠ ਹੈ। ਮਹੱਲਾ ਪੰਜਵਾਂ, ਡੱਖਣੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਇਹ ਮਿਲੇਗਾ ਕਦੋਂ? ਜਦੋਂ ਉਹਦੇ ਬੰਦੇ ਬਣ ਜਾਂਗੇ। ਲਖਮੀ ਤੋਟ ਨਾ ਆਵੇ ਖਰਚ ਲਹਾਂਦਾ ਰਹਿੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆ। ਕਦੋਂ? ਜਾਂ ਤੂੰ ਮੇਰੇ ਵੱਲ ਹੈ। ਜਿਹੜੇ ਦੁਸ਼ਮਣ ਨੇ ਨਾ, ਇਹ ਮਿੱਤਰ ਬਣ ਜਾਣਗੇ। ਇਸ ਕਰਕੇ ਬੇਨਤੀ ਕਰੀਏ ਮੇਰੇ ਵਾਹਿਗੁਰੂ, ਮੈਂ ਮਨੁੱਖ ਦੀ ਕੀ ਸਿਫਤੋਂ ਸਲਾਹ ਕੀ ਕਰਾਂ, ਜਿਹੜਾ ਖੁਦ ਮੰਗਤਾ ਉਹਦੀ ਕਾਹਦੀ ਬਿਸ਼ੰਦਗੀ, ਕਾਹਦੀ ਅਧੀਨਗੀ।
ਵਿਸਰਾਮ
ਦੇ ਕਰਕੇ ਕਿਰਪਾ ਕਰਦੇ ਹਨ।
ਜਿਨ ਹਰ ਧਿਆਇਆ ਸਭ ਕਿਛ ਤਿਸ ਕਾ,
ਭਾਈ ਵਾਹਿਗੁਰੂ ਦਾ ਨਾਮ ਜਪਿਆ ਨਾ, ਇਹ ਸਾਰੇ ਪਦਾਰਥ ਉਹਨਾਂ ਦੇ ਹੋ ਗਏ ਜਿਨ੍ਹਾਂ ਨੇ ਉਹਦੀ ਬੰਦਗੀ ਕੀਤੀ ਨਾ। ਆਪਾਂ ਕੱਲ੍ਹ ਸਰਵਣ ਕੀਤਾ ਸੀ, ਗੁਰੂ ਕਾ ਪਾਵਨ ਪਵਿੱਤਰ ਹੁਕਮ ਨਾਮਾ, ਬ੍ਰਹਮ ਬਿੰਦੇ ਤਿਸਦਾ ਬ੍ਰਹਮ ਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰੇ, ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਅਸੀਂ ਪੜ੍ਹਦੇ ਹਾਂ ਬਾਬੇ ਰਵਿਦਾਸ ਜੀ ਦੀ ਕਥਾ, ਉਹਨਾਂ ਕਸੀਰਾ ਭੇਜਿਆ ਗੰਗਾ ਨੂੰ, ਅਤੇ ਗੰਗਾ ਮਾਤਾ ਨੇ ਪ੍ਰਸ਼ਾਦ ਦਿੱਤਾ ਬੜਾ ਬਕੀਮਤੀ, ਮੁੰਦਰੀ ਦਿੱਤੀ। ਉਹ ਮੁੰਦਰੀ ਭਗਤੀ ਕਹਿਣ ਲੱਗੇ ਸਾਡੇ ਕਿਸੇ ਕੰਮ, ਉਹਨਾਂ ਰਾਜੇ ਨੂੰ ਦੇ ਦਿੱਤੀ। ਤਾਂ ਰਾਜਾ ਕਹਿਣ ਲੱਗਾ ਜੀ ਮੇਰੀਆਂ ਤਾਂ ਰਾਣੀਆਂ ਕਈ ਨੇ। ਉਹਦਾ ਝਗੜਾ ਪੈ ਗਿਆ, ਉਹ ਕਹਿੰਦੀ ਮੈਂ ਲੈਣੀ, ਕੋਈ ਕਹਿੰਦੀ ਮੈਂ ਲੈਣੀ ਹੈ। ਮੈਂ ਪੜ੍ਹਿਆ ਉਹਨਾਂ ਮਹਾਂਪੁਰਸ਼ਾਂ ਦਾ ਜੀਵਨ, ਬਾਬਾ ਰਵਿਦਾਸ ਜੀ ਦਾ, ਉਹਨਾਂ ਸਿਰ ਚੁੱਕੀ ਅਤੇ ਥੱਲੇ ਗੰਗਾ ਵਗਦੀ, ਕਹਿੰਦੀ ਰਾਜ ਕਹਿੰਦੇ ਰਾਜਾ ਜਿੰਨੀਆਂ ਚਾਹੀਦੀਆਂ ਉਨੀਆਂ ਕੱਢ ਲਾ, ਜਿੰਨੀਆਂ ਚਾਹੀਦੀਆਂ ਨੇ। ਆਪਾਂ ਪੜ੍ਹਦੇ ਹਾਂ ਸ਼ਿਕਾਰ ਘਾਟ ਅਤੇ ਹੀਰਾ ਘਾਟ ਦੀ ਕਥਾ। ਮੇਰੇ ਪਾਤਸ਼ਾਹ ਨੇ ਹੀਰਾ ਵਗਾ ਕੇ ਸੁੱਟਿਆ, ਅਤੇ ਬਹਾਦਰ ਸ਼ਾਹ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਫਕੀਰ ਹੈ ਨਾ, ਇਹਨਾਂ ਨੂੰ ਕੀ ਪਤਾ ਵੀ ਹੀਰੇ ਕੀ ਹੁੰਦੇ ਨੇ। ਕਲਗੀਧਰ ਪਾਤਸ਼ਾਹ ਕਹਿੰਦੇ ਰਾਜਾ ਸਾਹਿਬ ਤਾਂ ਜਮ੍ਹਾਂ ਕਰਾਇਆ ਲਾਕਰ 'ਚ, ਅਤੇ ਤੂੰ ਕਿੰਨਾ ਪਤਾ ਨਹੀਂ, ਇਉਂ ਕਰ ਹੈ ਤਾਂ ਤੈਨੂੰ ਖੇਚਲ ਗਦਾਵਰੀ ਵਿੱਚ ਵੜ, ਅਤੇ ਜਿੰਨੇ ਚਾਹੀਦੇ ਕੱਢ ਲਾ ਹੀਰੇ ਤੋਂ, ਜਿੰਨੇ ਚਾਹੀਦੇ। ਤੂੰ ਤਾਂ ਇੱਕ ਦੀ ਗੱਲ ਕਰਦਾ ਨਾ, ਔਰ ਉਹਦਾ ਨਾਂ ਰੱਖਿਆ ਹੀਰਾ ਘਾਟ। ਜਿਨ ਹਰ ਧਿਆਇਆ ਸਭ ਕੁਛ ਤਿਸਕਾ, ਜਿਨ੍ਹਾਂ ਉਹਦੀ ਬੰਦਗੀ ਕੀਤੀ ਭਾਈ, ਇਹ ਸਾਰਾ ਕੁਝ ਉਹਨਾਂ ਦਾ ਹੈ।
ਇਸ ਕੀ ਭੁੱਖ ਗਵਾਈ,
ਪਿਆਰਿਆਂ ਦੀਆਂ ਭੁੱਖਾਂ ਗਵਾ ਦਿੱਤੀਆਂ, ਉਹਨਾਂ ਨੂੰ ਸੰਤੋਖ ਆ ਗਿਆ, ਉਹ ਮਰੂੰ ਮਰੂੰ ਨਹੀਂ ਕਰਦੇ।
ਐਸਾ ਧਨ ਦੀਆ ਸੁਖ ਦਾਤੈ,
ਸੁੱਖਾਂ ਦੇ ਦਾਤੇ ਵਾਹਿਗੁਰੂ ਨੇ ਉਹਨਾਂ ਨੂੰ ਇਹੋ ਜਿਹੀਆਂ ਦਾਤਾਂ ਦਿੱਤੀਆਂ, ਇਹੋ ਜਿਹਾ ਧਨ ਦਿੱਤਾ।
ਨਿਖੋਟ ਨਾ ਕਬਹੇ ਜਾਏ,
ਜਿਹੜਾ ਵਾਹਿਗੁਰੂ ਗੁਰਮੁਖ ਆਪਣੇ ਕੋਲ ਜਿੰਨੀ ਦੌਲਤ ਹੋਵੇ ਆਪਾਂ ਵਰਤੀ ਇਹਦੀ ਘੱਟ ਜਾਂਦੀ ਹੈ ਨਾ। ਪਰ ਪਰਮਾਤਮਾ ਦਾ ਨਾਮ ਅਜਿਹਾ ਹੈ ਜਿਹੜਾ ਘੱਟਦਾ ਨਹੀਂ। ਜਦੋਂ ਅਸੀਂ ਖਾਲਸਾ ਕਾਲਜ ਪੜ੍ਹਦੇ ਹੁੰਦੇ ਸਾਂ, ਮੈਨੂੰ ਉੱਥੇ ਸਕੂਲ 'ਤੇ ਪੰਕਤੀ ਲਿਖੀ ਸੀ ਕੰਧ ਉੱਪਰ, ਬੜੀ ਬਕੀਮਤੀ ਤਾਂ ਕਦੇ ਭੁੱਲੀ ਨਹੀਂ। ਹੋਰ ਦਮ ਤਾਂ ਖਰਚਿਆਂ ਘਟਣ ਸਭੇ, ਇਲਮ ਅਕਲ ਨਾਲ ਖਰਚਿਆਂ ਮੁੱਕਦੇ ਨੇ। ਇਹ ਕੰਧ 'ਤੇ ਪੰਕਤੀ ਲਿਖੀ ਸੀ ਖਾਲਸਾ ਕਾਲਜ ਦੇ ਸਕੂਲ ਉੱਪਰ। ਇਸੇ ਤਰ੍ਹਾਂ ਗੁਰਮੁਖੋ, ਪਰਮਾਤਮਾ ਦਾ ਨਾਮ ਅਜਿਹਾ ਹੈ, ਅਜਿਹਾ ਧਨ ਹੈ, ਇਹਨੂੰ ਕਿੰਨਾ ਵੀ ਵਰਤੀਏ ਜਾਈਏ ਇਹ ਮੁੱਕਦਾ ਨਹੀਂ, ਇਹ ਘਟਦਾ ਨਹੀਂ।
ਆਨੰਦ ਪਿਆ ਸੁਖ ਸਹਿਜ ਸਮਾਣੇ,
ਸੁਖ ਸਹਿਜ ਸਮਾਣੇ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ, ਸਾਡੇ ਅੰਦਰ ਚਾਰ ਭਾਗ ਨੇ ਜਿਵੇਂ ਮੰਜੇ ਦੇ ਚਾਰ ਪਾਵੇ ਨੇ। ਉਹ ਕਿਹੜੇ ਨੇ? ਮਨ, ਬੁੱਧ, ਚਿੱਤ ਅਤੇ ਹੰਕਾਰ, ਜਿਹਨੂੰ ਅੰਤਸ਼ਕਰਨ ਵੀ ਕਿਹਾ ਜਾਂਦਾ, ਚਤੁਸ਼ਟਾ ਵੀ ਕਿਹਾ ਜਾਂਦਾ। ਉਹਨਾਂ ਗੁਰਮੁਖ ਪਿਆਰਿਆਂ ਦਾ ਚੰਤੁਸ਼ਟਾ ਸੰਤੁਸ਼ਟ ਹੋ ਗਿਆ, ਉਹ ਮਨ ਕਰਕੇ ਵੀ ਰੱਜ ਗਏ, ਉਹ ਚਿੱਤ ਕਰਕੇ ਵੀ ਰੱਜ ਗਏ, ਉਹ ਬੁੱਧੀ ਕਰਕੇ ਵੀ ਰੱਜ ਗਏ। ਇਸ ਪ੍ਰਕਾਰ ਉਹਨਾਂ ਦੇ ਅੰਦਰ ਆਨੰਦ ਹੀ ਆਨੰਦ ਹੈ।
ਸਤਿਗੁਰ ਮੇਲ ਮਿਲਾਏ,
ਇਹ ਅਵਸਥਾ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਬਣੀ ਜਿਨ੍ਹਾਂ ਦਾ ਮਿਲਾਪ ਸੱਚੇ ਗੁਰੂ ਨਾਲ ਹੋਇਆ ਹੈ।
ਮਨ ਨਾਮ ਜਪ ਨਾਮ ਆਰਾਧ,
ਮੇਰੇ ਮਨ ਉਸ ਪਰਮਾਤਮਾ ਦਾ ਨਾਮ ਜਪ, ਜਪ ਤੋਂ ਭਾਵ ਹੁੰਦਾ ਬੋਲਣਾ, ਬੋਲ ਕੇ ਜਪਣਾ। ਆਰਾਧਨਾ ਤੋਂ ਭਾਵ ਹੁੰਦਾ ਅੰਦਰ ਆਤਮਿਕ ਚਿੰਤਨ ਕਰਨਾ। ਔਰ ਸਾਨੂੰ ਗੁਰਦੇਵ ਨੇ ਜਾਪ ਕਰਨ ਦਾ ਢੰਗ ਕਈ ਗੁਰਮੁਖ ਪਿਆਰੇ ਕਹਿਣਗੇ, ਗਿਆਨੀ ਜੀ ਸਾਡੇ ਮਨ ਦੀ ਭਾਵਨਾ ਵੀ ਅਸੀਂ ਅਭਿਆਸ ਕਰੀਏ, ਕੋਈ ਤਰੀਕਾ ਹੈ? ਬੇਨਤੀ ਕਰੀ ਤੀ ਗੁਰਮੁਖੋ, ਗੁਰੂ ਨੇ ਤਰੀਕਾ ਦੱਸਿਆ, ਗੁਰੂ ਦੇ ਤਰੀਕੇ ਮਗਰ ਲੱਗੋ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ। ਇਹ ਅਭਿਆਸ ਕਰਨ ਦਾ ਤਰੀਕਾ ਜੇ ਮਨ ਕਰਕੇ ਨਾਮ ਜਪ, ਬੋਲ ਕੇ ਨਾਮ ਆਰਾਧ, ਅੰਤਰ ਆਤਮੇ ਜੁੜਨਾ ਕਰ।
ਅਨ ਦਿਨ ਨਾਮ ਵਖਾਣੀ,
ਜਿਵੇਂ ਗੁਰਮੁਖ ਪਿਆਰਿਓ ਆਪਾਂ ਨੂੰ ਪਤਾ ਲੱਗੇ ਵੀ ਫਲਾਣੇ ਕੰਮ ਵਿੱਚ ਚਾਰ ਪੈਸੇ ਬਣਨਗੇ ਤਾਂ ਆਪਾਂ ਦਿਨ ਰਾਤ ਇੱਕ ਕਰ ਦਿੰਦੇ ਹਾਂ, ਵੀ ਇਹੋ ਜਿਹਾ ਮੌਕਾ ਕਦੇ ਕਦੇ ਮਿਲਦਾ ਹੈ। ਇਸੇ ਪ੍ਰਕਾਰ ਗੁਰਦੇਵ ਕਹਿੰਦੇ ਗੁਰਮੁਖਾ, ਦਿਨੇ ਅਤੇ ਰਾਤ ਉਸ ਪਰਮਾਤਮਾ ਦੇ ਨਾਮ ਦਾ ਜ਼ਿਕਰ ਕਰੀ ਚੱਲ, ਵਖਾਣੀ ਤੋਂ ਭਾਵ ਜ਼ਿਕਰ ਕਰਨਾ।
ਉਪਦੇਸ਼ ਸੁਣ ਸਾਧ ਸੰਤਨ ਕਾ,
ਭਾਈ ਪਰਮੇਸ਼ਰ ਦੇ ਪਿਆਰੇ ਜਿਹਨਾਂ ਆਪਣੇ ਆਪ ਨੂੰ ਸਾਧ ਲਿਆ, ਜਿਹੜੇ ਸੱਤ ਨਾਲ ਜੁੜੇ ਨੇ ਉਹਨੂੰ ਕਹਿੰਦੇ ਨੇ ਸੰਤ, ਜਿਹੜੇ ਸੱਤ ਨਾਲ ਜੁੜੇ ਨੇ। ਜਿਹਨਾਂ ਆਪਣੇ ਆਪ ਨੂੰ ਸਾਧ ਲਿਆ ਉਹਨੂੰ ਕਹਿੰਦੇ ਨੇ ਸਾਧ। ਉਹਨਾਂ ਗੁਰਮੁਖ ਪਿਆਰਿਆਂ ਜੇ ਤੂੰ ਸਿੱਖਿਆ ਨੂੰ ਸੁਣੇਗਾ ਨਾ, ਫਿਰ ਕੀ ਹੋਵੇਗਾ?
ਸਭ ਚੂਕੀ ਕਾਨ ਜਮਾਣੀ,
ਜਿਹੜੀ ਜਮਾਂ ਦੀ ਕਾਨ ਕਰੋੜ ਹੈ ਚੁੱਕ ਜਾਏਗੀ, ਜਮਾਂ ਦਾ ਡਰ ਨਹੀਂ ਰਹੇਗਾ।
ਜਿਨ ਕੋ ਕਿਰਪਾਲ ਹੋਆ ਮੇਰਾ ਪ੍ਰਭ ਮੇਰਾ,
ਆਮ ਕਰਕੇ ਕਈ ਵਾਰ ਕਹਿੰਦੇ ਨੇ ਕਿ ਫਲਾਣੇ 'ਤੇ ਬੜੀ ਰੱਬ ਦੀ ਕਿਰਪਾ ਹੈ, ਅਤੇ ਆਪਾਂ ਵੀ ਕਹਿੰਦੇ ਮੇਰੇ 'ਤੇ ਬੜੀ ਕਿਰਪਾ ਹੈ। ਇਸ ਕਿਰਪਾ ਦਾ ਪਤਾ ਕਿਵੇਂ ਲੱਗੇਗਾ? ਗੁਰੂ ਪੰਚਮ ਪਾਤਸ਼ਾਹ ਨੇ ਕਿਰਪਾ ਦੇ ਬਾਰੇ ਸੰਕੇਤ ਦਿੱਤਾ ਸਾਨੂੰ ਵੀ ਆ ਜੇ ਕਿਰਪਾ ਦੀ ਨਿਸ਼ਾਨੀ, ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ। ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਪਿਆਰਿਓ, ਜਿਨ੍ਹਾਂ 'ਤੇ ਮੇਰੇ ਵਾਹਿਗੁਰੂ ਦੀ ਕਿਰਪਾ ਹੈ, ਰਹਿਮਤ ਹੈ, ਕੀ ਪਤਾ ਲੱਗੇਗਾ?
ਸੇ ਲਾਗੇ ਗੁਰ ਕੀ ਬਾਣੀ,
ਗੁਰੂ ਕੀ ਬਾਣੀ ਨਾਲ ਜੁੜ ਜਾਂਦੇ ਨੇ। ਉਹ ਕਬਰਾਂ 'ਤੇ ਜਾ ਕੇ ਮੱਥਾ ਨਹੀਂ ਟੇਕਦੇ, ਮਿੱਠੇ ਚੌਲ ਨਹੀਂ ਚੜ੍ਹਾਉਂਦੇ, ਉਹ ਚੌਂਕਾਂ ਵਿੱਚ ਜਾ ਕੇ ਝਾੜੂ ਨਹੀਂ ਸੁੱਟਦੇ, ਉਹ ਨਦੀਆਂ ਵਿੱਚ ਜਾ ਕੇ ਅਤੇ ਨਾਰੀਅਲ ਨਹੀਂ ਰੋੜਦੇ, ਉਹ ਕੇਵਲ ਅਤੇ ਕੇਵਲ ਗੁਰੂ ਕੀ ਬਾਣੀ 'ਤੇ ਵਿਸ਼ਵਾਸ ਰੱਖਦੇ ਹਨ।
ਕੀਮਤ ਕੌਣ ਕਰੇ ਪ੍ਰਭ ਤੇਰੇ,
ਪੂਰਨ ਪਰਮਾਤਮਾ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ। ਕਵਣ ਤਰਾਜੀ ਕਵਣ ਤੁਲਾ, ਤੇਰਾ ਕਵਣ ਸਰਾਬ ਬੁਲਾਵਾ, ਕੌਣ ਗੁਰੂ ਕਹਿ ਪੈ ਦੀਖਿਆ ਲੇਵਾ, ਕਹਿ ਪੈ ਮੁੱਲ ਕਰਾਵਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। हे परिपूर्ण परमात्मा तेरा मुल नहीं कीता जा सकता।
तू सर्व जिया दयाला,
इन्ना जरूर पता भी तू सारिया ते दया करदा है, भावे को मुसलमान भावे को हिंदू है, तू सारिया ते रहमता करदा है।
सब किछ कीता तेरा वरतै,
परिपूर्ण परमात्मा जो तू करना चाहना है सब कुछ तेरा कीता हुंदा है।
क्या हम बाल गोपाला,
बाल तो भाव हुंदा बिसमझ बच्चा, उन्हूं समझ नहीं, असीं तेरे बिसमझ बच्चे हाँ, तू साडी पालना करन वाला मालक है।
राख लेहो नानक जन तुमरा,
अखीली पंक्ति भी मेरे सतगुरु पातशाह कहिंदे बेनती कर, हे वाहिगुरु परिपूर्ण परमात्मा मेरी रखिया कर, मेरे ते कृपा कर। किवें कृपा करनगे,
ज्यों पिता पूत कृपाला,
औलाद किड्डी भी निकम्मी होवे, बच्चा किड्डा भी निकम्मा होवे, पर प्यो नूं फिर भी दया आउंदी, कहिंदा जी की करां पुत जू होया। इसे प्रकार वाहिगुरू भावें असीं निकम्मे हाँ पर तेरे तां बच्चे ही आ ना, तेरे तां पुत ही आ ना। जिवें बाप बच्चे दे औगणां नूं चितारदा नहीं, इसे तरह असी अग्ञानी तेरे छोटे छोटे बच्चे हाँ, तो तू साडा पिता तो साढ़े ते कृपा कर, साढ़े ते रहमत कर। ये पावन सिक्ख्या सतगुरु पंचम पातशाह ने साढ़े ते कृपा करके दिती है, साढ़े ते रहमत कीतिया ने सतगुरु पातशाह, साढ़े ते कृपा कर। असी रब का शुकराना करिए, गिला ना करिए, गुरु के चरणा च अरदास बेनती है। सतगुरु ग्रंथ सच्चे पातशाह का कुटान कुटान धनवाद, गुरु के संगतां का धनवाद, फुलां चुकां दी माफी जी।
कीमत कौन करै प्रभ तेरे, तू सर्व जिया दयाला, सब किछ कीता तेरा वरतै, क्या हम बाल गोपाला, राख लेहु नानक जन तुमरा, जो पिता पूत कृपाला।
वाहिगुरु जी का खालसा,
वाहिगुरु जी की फतेह।